ਤੁਸੀਂ ਹੋ SBS ਪੰਜਾਬੀ ਦੇ ਨਾਲ।
ਜਿਵੇਂ ਗ੍ਰੇਟਰ ਸਿਡਨੀ ਵਿੱਚ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ, ਆਸਟ੍ਰੇਲੀਆ ਨੂੰ ਐਂਟੀਜਨ ਟੈਸਟਿੰਗ ਸ਼ੁਰੂ ਕਰਨ ਲਈ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਵਾਇਰਸ ਦੀ ਤੇਜ਼ ਗਤੀ ਨਾਲ ਨਜਿੱਠਿਆ ਜਾ ਸਕੇ ਅਤੇ ਅਤਿਅੰਤ ਛੂਤਕਾਰੀ ਡੈਲਟਾ ਵੇਰੀਐਂਟ ਦੇ ਪਸਾਰ ਨੂੰ ਰੋਕਿਆ ਜਾ ਸਕੇ। ਪਰ ਕੀ ਹੈ ਇਹ ਰੈਪਿਡ ਐਂਟੀਜਨ ਟੈਸਟਿੰਗ ਅਤੇ ਇਹ ਕਿਵੇਂ ਕੰਮ ਕਰਦੀ ਹੈ? ਪੇਸ਼ ਹੈ ਹਰਲੀਨ ਕੌਰ ਸੁਹਾਣਾ ਦੀ ਜ਼ਬਾਨੀ ਇਹ ਖਾਸ ਰਿਪੋਰਟ। ਡੈਲਟਾ ਵੇਰੀਐਂਟ ਦੇ ਪ੍ਰਸਾਰ ਨੂੰ ਟਰੈਕ ਕਰਨ ਲਈ ਨਿਊ ਸਾਊਥ ਵੇਲਜ਼ ਇਸ ਵੇਲੇ ਇੱਕ ਦਿਨ ਵਿੱਚ 90,000 ਤੋਂ ਵੱਧ ਲੋਕਾਂ ਦਾ ਟੈਸਟ ਕਰ ਰਹੀ ਹੈ, ਪਰ ਸਿਹਤ ਅਧਿਕਾਰੀ ਅਜੇ ਵੀ ਟੈਸਟ ਦੇ ਨਤੀਜੇ ਪ੍ਰਾਪਤ ਕਰਨ ਵਿੱਚ ਲੱਗਣ ਵਾਲੇ ਸਮੇਂ ਦੁਆਰਾ ਅੜਿੱਕਾ ਮਹਿਸੂਸ ਕਰ ਰਹੇ ਹਨ। ਇੱਕ ਐਂਟੀਜਨ ਟੈਸਟ, ਜਿਸਨੂੰ ਕਿ ਇੱਕ ਰੈਪਿਡ ਟੈਸਟ ਵੀ ਕਿਹਾ ਜਾਂਦਾ ਹੈ, ਕੋਵਿਡ-19 ਦੀ ਪਛਾਣ ਕਰਨ ਦਾ ਇੱਕ ਤੇਜ਼, ਸਸਤਾ ਪਰ ਘੱਟ ਪ੍ਰਭਾਵਸ਼ਾਲੀ ਤਰੀਕਾ ਹੈ। ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ ਦੇ ਡਾਕਟਰ ਪੀਟਰ ਕੋਲੀਨਿਓਨ ਦਾ ਕਹਿਣਾ ਹੈ ਕਿ ਇਹ ਮੌਜੂਦਾ ਟੈਸਟ ਨਾਲੋਂ ਬਹੁਤ ਵੱਖਰੇ ਤਰੀਕੇ ਨਾਲ ਕੰਮ ਕਰਦੇ ਹਨ। ਇਹ ਟੈਸਟ ਘਰ ਵਿੱਚ ਹੀ ਕੀਤਾ ਜਾ ਸਕਦਾ ਹੈ, ਜਿਸ ਦੇ ਨਤੀਜੇ ਸਿਰਫ 15 ਮਿੰਟ ਵਿੱਚ ਆ ਜਾਂਦੇ ਹਨ।
Rapid antigen testing is looking at the part of the outside of the virus rather than the genetic material. And it's not too dissimilar to what we use for pregnancy tests, for instance, where you have a filter paper essentially and you see a line that comes up if you have the right reaction there.
Oxford University ਦੀ ਅਗਵਾਈ ਵਾਲੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਲੱਛਣ ਵਾਲੇ ਕੇਸਾਂ ਵਿੱਚ ਰੈਪਿਡ ਟੈਸਟ 95% ਤੱਕ ਸਹੀ ਹੋ ਸਕਦਾ ਹੈ, ਪਰ ਇਹ ਰੇਟ 60% ਤੱਕ ਘੱਟ ਜਾਂਦਾ ਹੈ ਜੇ ਵਿਅਕਤੀ ਵਿੱਚ ਲੱਛਣ ਨਾ ਹੋਣ। ਪਰ ਆਸਟ੍ਰੇਲੀਆਈ ਪੈਥੋਲੋਜਿਸਟ ਦਾ ਮੰਨਣਾ ਹੈ ਕਿ ਅਸਲ ਵਿੱਚ ਇਹਨਾਂ ਟੈਸਟਸ ਦੀ ਸਫਲਤਾ ਦਰ ਬਹੁਤ ਘੱਟ ਹੈ। ਰਾਇਲ ਕਾਲਜ ਆਫ ਪੈਥੋਲੋਜਿਸਟਸ ਆਫ ਆਸਟ੍ਰੇਲੇਸ਼ੀਆ ਦੀ ਚੇਅਰ ਡਾਕਟਰ ਲਿਨ ਵੇਰਿੰਗ ਚੇਤਾਵਨੀ ਦਿੰਦੀ ਹੈ ਕਿ ਜਿੰਨੀ ਜ਼ਿਆਦਾ ਛੂਤ ਦਰ ਹੋਵੇਗੀ, ਟੈਸਟਸ ਦੇ ਓਨੇ ਘੱਟ ਭਰੋਸੇਯੋਗ ਦਰ ਹੋਣਗੇ।
If you were to use them and assume our prevalence in Australia happened to be about 0.5%, I'm hoping it doesn't get to that level, but if it ever did, the worry would be that you would actually have false positives. So you'd get like an extra 7 in 10 to 9 in 10 that the test would call positive that actually aren't positive.
Rapid tests pure Europe, United Kingdom at the United States which uplabdh han, ਜਿੱਥੇ ਉਹ ਸੁਪਰਮਾਰਕਿਟਾਂ, ਫਾਰਮੇਸੀਜ਼ ਅਤੇ ਇੱਥੋਂ ਤੱਕ ਕਿ ਪੈਟਰੋਲ ਸਟੇਸ਼ਨਾਂ 'ਤੇ ਵੀ ਖਰੀਦੇ ਜਾ ਸਕਦੇ ਹਨ। ਆਸਟ੍ਰੇਲੀਆ ਵਿੱਚ ਵੀ ਸੰਘੀ ਸਰਕਾਰ ਨੂੰ ਅਜਿਹਾ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ। ਇਸ ਹਫ਼ਤੇ ਨਿਊ ਸਾਊਥ ਵੇਲਸ ਨੇ ਘੋਸ਼ਣਾ ਕੀਤੀ ਕਿ ਉਹ ਉੱਚ ਜੋਖਮ ਵਾਲੀਆਂ ਥਾਵਾਂ ਜਿਵੇਂ ਕਿ ਵਰਕ ਸਾਈਟਾਂ ਅਤੇ ਹਾਈ ਸਕੂਲਾਂ ਵਿੱਚ ਰੈਪਿਡ ਟੈਸਟਿੰਗ ਕਰੇਗੀ, ਪਰ ਅਜੇ ਏਜਡ ਕੇਅਰ ਸੈਂਟਰਸ ਜਾਂ ਹਸਪਤਾਲਾਂ ਵਿੱਚ ਨਹੀਂ। ਡਾਕਟਰ ਕੋਲੀਨਿਓਨ ਦਾ ਕਹਿਣਾ ਹੈ ਕਿ ਆਖਰਕਾਰ ਇਸ ਦੀ ਵਰਤੋਂ ਨੇਜ਼ਲ ਸਵਾਬ ਦੇ ਪੂਰਕ ਵਿੱਚ ਕੀਤੀ ਜਾਵੇਗੀ।
We got to remember this is an additional thing, not a substitute for the PCR test. If we really want to find all the cases and make sure they're quarantine isolated, PCR is what we have to rely on. But for instance, this can be a way of getting a rapid result while you're waiting for the PCR test.
ਪਰ ਡਾਕਟਰ ਵੇਰਿੰਗ ਦਾ ਮੰਨਣਾ ਹੈ ਕਿ ਇਸ ਪੜਾਅ 'ਤੇ ਅਜੇ ਵਿਗਿਆਨਕ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਟੈਸਟ ਅਜੇ ਸ਼ੁਰੂ ਨਹੀਂ ਕੀਤੇ ਜਾਣੇ ਚਾਹੀਦੇ।
They mean a closed population, there may be ways of using them, and I know we are looking at that and we should look at that. But we shouldn't just let the gate open and let the horses go out in the paddock because we don't know what's out there. We need to be really cautious whatever we do, and we need to be very, very evidence-based, follow what we learned. We can't take chances in this pandemic.
ਹਾਲਾਂਕਿ ਟੈਸਟਸ ਨੂੰ ਥੈਰਾਪੇਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰਵਾਨਗੀ ਦੇ ਦਿੱਤੀ ਗਈ ਹੈ, ਆਸਟ੍ਰੇਲੀਆਈ ਨੇਤਾ ਅਜੇ ਵੀ ਉਹਨਾਂ 'ਤੇ ਭਰੋਸਾ ਕਰਨ ਤੋਂ ਝਿਜਕਦੇ ਹਨ। ਕੋਵਿਡ-19 ਨਾਲ ਜੁੜੀ ਸਿਹਤ ਅਤੇ ਸਹਾਇਤਾ ਸੰਬੰਧੀ ਜਾਣਕਾਰੀ ਆਪਣੀ ਭਾਸ਼ਾ ਵਿੱਚ ਜਾਣਨ ਲਈ sbs.com.au/coronavirus 'ਤੇ ਜਾਓ। ਇਹ ਜਾਣਕਾਰੀ SBS ਨਿਊਜ਼ ਦੇ ਉਮਰ ਡਹੇਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।